एक ओंकार सतनाम कर्ता पुरुष निरभो निरवैर अकाल मूरत अजोनी सैभं गुरु प्रसाद। दृष्टि शक्ति, स्रोत शक्ति, कथन शक्ति, इस तो बाद जो परिपूर्ण परमात्मा की महान बख्शिश है वो है स्पर्शता। हवा गर्म है कि ठंडी, वस्तु कोमल है कि ठोस, ये सड़ी खलड़ी दस्ती। पानी ठंडा है कि गर्म, वस्तु कोमल है कि सख्त, इस तरह का बोध जो बार बार सानू होंदा है खलड़ी करके होंदा है। और खलड़ी अपने आप देच महान है, महान है। जो वस्तु प्यारी लगे उन्हों छोड़ नो जी करता है, जिस नाल सने है उसनों अपनी खलड़ी दे नाल सीने दे नाल लाण नो जी करता है। सारे भक्तों ने कहा, हे प्रभु तेरे चरण कमल जैसे ने। कमल कोमलता का प्रतीक है, कमल सुगंध का प्रतीक है, कमल सुहप्पण का स्वरूप है। ठीक है तू सुंदर है, तू सुगंधित है, पर हे प्रभु तू कोमल भी है। कोमल बंधन बांधे है, कोमलता बहुत वड्डी सौगातां दे चां एक सौगात है। असी देखते हैं किसी दे बोल कोमल, किसी दे बोल कठोर, किसी दी तकनी भी कठोर होंदी है। भई ये किस तरह देखदा पे, ते खा जाएगा, ये ते वेख के खा जाएगा, पर किसी दी तकनी दे च भी बड़ी कोमलता, बड़ी कोमलता। इस तरह असी आकारिक दुनिया दे च देखते हैं, दृश्यमान जगत दे च देखते हैं, कोमल ते कठोर, गर्म ते सर्द। भक्तों नू जिथे तक अनुभव होया है वो ये होया है परमात्मा अति शीतल है, अति शीतल है, अति शीतल है। परमात्मा गुणां दा सागर है, गुण अति ठंडे ने, अति ठंडे ने। अगर गुण शीतल ने तो अवगुण गर्म ने, अवगुण बहुत गर्म ने, बहुत गर्म ने। शांति शीतल है, शीतल है, क्रोध गर्म है, गर्म है। दया बड़ी शीतल है, शीतल है, पर कठोरता बड़ी गर्म है, बड़ी गर्म है। इसे तरीके नाल प्रेम अति ठंडा है, अति ठंडा है। नफरत बड़ी गर्म है, बड़ी गर्म है। मित्रता निर्वैरता बड़ी शीतल है, बड़ी शीतल है, पर दुश्मनी बड़ी गर्म है, बड़ी गर्म है। अगां चलिए समदृष्टि बड़ी कोमल है, बड़ी शीतल है, बड़ी शीतल है, पर भेदभाव वितकरा इते बड़ा गर्म है, बड़ा गर्म है। अवगुण गर्म ने, गुण शीतल ने। जद किसी नूं औगुण छूंदे ने गर्म हो जाता है, क्रोध गर्म कर देता है, अशांति गर्म कर देती है, वैर विरोध मनुख नूं गर्म करके रख देता है, नफरत गर्म करके रख देती है, घृणा गर्म करके रख देती है, तपा के रख देती है। उस तपश देच, उस गर्मी देच दैवी गुण सड़ जाते हैं। तपे हुए मनुख दे अंदर रब्बी गुण नहीं आते, क्योंकि रब्बी गुण तो शीतल ने। इते एक जो है खास परमात्मा का बनाया हुआ नियम है कि एक थान से एको ही समय या गर्मी रखी जा सकती या ठंडी, या ठंड या गर्मी, एक समय एको ही थान से या अंधेरा रखा जा सकता है या रोशनी, दोवें इकट्ठे नहीं रह सकते। अगर कोई आखे नहीं एको ही थान देते प्रकाश ते अंधकार इकट्ठा ही रखना, एक कोई बांडे देच, एक कोई गिलास देच, गर्म ਅਤੇ ਠੰਡਾ ਇਕੱਠਾ ਹੀ ਰੱਖਣਾ ਹੈ ਕਠਿਨ ਹੈ। ਨਹੀਂ, ਜਾਂ ਤਾਂ ਗਰਮ ਜਾਂ ਠੰਡਾ, ਇੰਝ ਕਹਿ ਸਕਦੇ ਹਾਂ ਹਿਰਦੇ 'ਚ ਜਾਂ ਔਗੁਣ ਰਹਿਣਗੇ ਜਾਂ ਗੁਣ, ਦੋਵੇਂ ਨਹੀਂ ਰਹਿ ਸਕਦੇ, ਦੋਵੇਂ ਨਹੀਂ ਰਹਿ ਸਕਦੇ, ਕਿਉਂਕਿ ਦੋਹਾਂ ਦੀ ਆਪਸ ਦੇ 'ਚ ਵਿਰੋਧਤਾ ਹੈ। ਸਰਦੀ ਅਤੇ ਗਰਮੀ ਦੀ ਵਿਰੋਧਤਾ ਹੈ, ਪ੍ਰਕਾਸ਼ ਅਤੇ ਅੰਧਕਾਰ ਦੀ ਵਿਰੋਧਤਾ ਹੈ। ਇਹ ਦੋ ਇਕੱਠੇ ਨਹੀਂ ਰਹਿ ਸਕਦੇ। ਇਸ ਨੂੰ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਬੜੇ ਆਲਮਾਨਾ ਢੰਗ ਨਾਲ ਬਿਆਨ ਵੀ ਕੀਤਾ ਹੈ। ਸਜਾਤੀ ਮੇਲ ਹੋ ਜਾਂਦਾ, ਵਿਜਾਤੀ ਨਹੀਂ ਆਉਂਦਾ। ਜੈਸੇ ਰੋਸ਼ਨੀ 'ਚ ਹੋਰ ਰੋਸ਼ਨੀ ਸਮਾ ਸਕਦੀ ਹੈ, ਰੋਸ਼ਨੀ ਦੇ 'ਚ ਅੰਧੇਰਾ ਨਹੀਂ ਸਮਾ ਸਕਦਾ। ਜੈਸੇ ਠੰਡ ਦੇ 'ਚ ਹੋਰ ਠੰਡ ਸਮਾ ਸਕਦੀ ਹੈ, ਗਰਮੀ ਦੇ 'ਚ ਹੋਰ ਗਰਮੀ ਸਮਾ ਸਕਦੀ ਹੈ, ਠੰਡ ਅਤੇ ਗਰਮੀ ਨੂੰ ਇਕੱਠਾ ਨਹੀਂ ਰੱਖਿਆ ਜਾ ਸਕਦਾ। ਦੋਵਾਂ ਨੂੰ ਇਕੱਠਾ ਰੱਖਣਾ ਬਹੁਤ ਕਠਿਨ ਹੈ। ਮਹਾਰਾਜ ਕਹਿੰਦੇ ਨੇ, ਵਸਤੂ ਅੰਦਰ ਵਸਤ ਸਮਾਵੇ, ਦੂਜੀ ਹੋਵੇ ਪਾਸ। ਇੱਕ ਥਾਂ 'ਤੇ ਇੱਕ ਵਸਤੂ ਤਾਂ ਸਮਾ ਸਕਦੀ ਹੈ ਜੇ ਪਹਿਲੀ ਪਈ ਹੋਈ ਵਸਤੂ ਇੱਕ ਪਾਸੇ ਹੋਵੇ, ਦੋਵੇਂ ਇਕੱਠੀਆਂ ਨਹੀਂ ਰਹਿ ਸਕਦੀਆਂ। ਜੈਸੇ ਮਹਾਰਾਜ ਕਹਿੰਦੇ ਨੇ, ਹਉਮੈ ਨਾਵੇਂ ਨਾਲ ਵਿਰੋਧ ਹੈ, ਦੋਏ ਨਾ ਵਸੇ ਇੱਕ ਠਾਂ ਹੈ। ਹੰਕਾਰ ਬੜਾ ਸਖਤ ਹੈ, ਕਠੋਰ ਹੈ, ਪ੍ਰਭੂ ਦਾ ਨਾਮ ਅਤਿਅੰਤ ਕੋਮਲ ਹੈ। ਇਹ ਦੋਵੇਂ ਇਕੱਠੇ ਨਹੀਂ ਰਹਿ ਸਕਦੇ, ਯਕਜਾ ਨਹੀਂ ਰਹਿ ਸਕਦੇ। ਦੋਏ ਨਾ ਵਸੇ ਇੱਕ ਠਾਂ ਹੈ। ਹਾਂ ਮੈਂ ਹਾਂ, ਮੈਂ ਹਾਂ, ਮੈਂ ਹਾਂ। ਤੋ ਜਿਤਨਾ ਮੇਰੇ ਅੰਦਰੋਂ ਇਹ ਭਾਵ ਪੈਦਾ ਹੁੰਦਾ ਹੈ, ਮੈਂ ਹਾਂ, ਮੈਂ ਹਾਂ, ਮੈਂ ਹਾਂ, ਉਤਨਾ ਇੱਕ ਦੂਸਰਾ ਭਾਵ ਪ੍ਰਗਟ ਆਉਂਦਾ ਹੈ, ਤੂੰ ਨਹੀਂ ਹੈ, ਤੂੰ ਨਹੀਂ ਹੈ, ਤੂੰ ਨਹੀਂ ਹੈ, ਤੂੰ ਕੀ ਹੈ, ਤੂੰ ਕੁਛ ਵੀ ਨਹੀਂ। ਔਰ ਜਿਤਨਾ ਇਹ ਭਾਵ ਪ੍ਰਗਟ ਹੋਵੇ, ਤੂੰ ਹੈ, ਤੂੰ ਹੈ, ਤੂੰ ਹੈ, ਤੋ ਮੈਂ ਨਹੀਂ ਹਾਂ ਔਰ ਮੈਂ ਕੁਛ ਵੀ ਨਹੀਂ। ਜਾਂ ਮਨੁੱਖ ਮੈਂ ਆਸ਼ਰਿਤ ਜੀਵੇਗਾ, ਜਾਂ ਮਨੁੱਖ ਤੂੰ ਆਸ਼ਰਿਤ ਜੀਵੇਗਾ। ਤੂੰ ਕੋਮਲ ਹੈ, ਮੈਂ ਕਠੋਰ ਹਾਂ। ਤੂੰ ਸੁੰਦਰ ਹੈ, ਮੈਂ ਕਰੂਪ ਹਾਂ। ਤੂੰ ਸ਼ਾਂਤੀ ਹੈ, ਮੈਂ ਕ੍ਰੋਧ ਹਾਂ। ਤੂੰ ਪ੍ਰੇਮ ਹੈ, ਮੈਂ ਘਿਰਣਾ ਹਾਂ। ਤੂੰ ਨਿਰਵੈਰ ਹੈ, ਮੈਂ ਵੈਰ ਭਾਵ ਨਾਲ ਭਰਿਆ ਹੋਇਆ। ਤੂੰ ਸਮਦ੍ਰਿਸ਼ਟ ਹੈ, ਮੈਂ ਵਿਤਕਰਿਆਂ ਦੇ ਭਰਿਆ ਹੋਇਆ। ਤੂੰ ਸੁੱਖ ਸਰੂਪ ਹੈ, ਮੈਂ ਦੁੱਖ ਸਰੂਪ ਹਾਂ। ਤੂੰ ਆਨੰਦ ਹੈ, ਮੈਂ ਕਲੇਸ਼। ਤੂੰ ਅਤਿ ਸੁੰਦਰ ਹੈ, ਮੈਂ ਅਤਿ ਕਰੂਪ ਹਾਂ। ਇਹ ਦੋ ਕਿਸ ਤਰ੍ਹਾਂ ਇਕੱਠੇ ਰਹਿਣਗੇ? ਜਾਂ ਮੇਰੇ ਹਿਰਦੇ 'ਚੋਂ ਤੂੰ ਰੁਖਸਤ ਹੋਵੇ, ਜਾਂ ਮੇਰੇ ਹਿਰਦੇ 'ਚੋਂ ਮੈਂ ਰੁਖਸਤ ਹੋਵੇ। ਧਰਮ ਦੀ ਸਾਧਨਾ ਹੈ, ਮੈਂ ਇਹਨੂੰ ਰੁਖਸਤ ਕਰ। ਕਿਉਂ? ਮੈਂ ਕਠੋਰ ਹੈ, ਮੈਂ ਕਰੂਪ ਹੈ, ਮੈਂ ਗਰਮ ਹੈ। ਹੰਕਾਰੀ ਬਹੁਤ ਗਰਮ ਆਉਂਦਾ। ਹੰਕਾਰ ਦਾ ਮਤਲਬ ਵੀ ਹੈ, ਮੈਂ ਹਾਂ, ਮੈਂ ਹਾਂ, ਮੈਂ ਹਾਂ, ਤੂੰ ਨਹੀਂ। ਤੂੰ ਹੈ ਤਾਂ ਮੈਂ ਤੈਨੂੰ ਮਿਟਾ ਕੇ ਰੱਖਾਂਗਾ। ਜਿਤਨਾ ਹੰਕਾਰੀ ਮਨੁੱਖ ਹੋਵੇਗਾ, ਲੋਕਾਂ ਦੇ ਸਿਰ 'ਤੇ ਬੈਠਣ ਦੀ ਕੋਸ਼ਿਸ਼ ਕਰੇਗਾ, ਜਿਤਨਾ ਸੰਤ ਹੋਵੇਗਾ, ਕਦਮਾਂ ਦੇ 'ਚ ਬੈਠਣ ਦੀ ਕੋਸ਼ਿਸ਼ ਕਰੇਗਾ, ਚਰਨਾਂ ਦੇ ਥੱਲੇ ਬੈਠਣ ਦੀ ਕੋਸ਼ਿਸ਼ ਕਰੇਗਾ, ਉਹ ਤਾਂ ਕਹੇਗਾ, ਮੈਂ ਹਰ ਇੱਕ ਦੇ ਕਦਮਾਂ ਦੀ ਖਾਕ, ਹਰ ਇੱਕ ਦੇ ਕਦਮਾਂ ਦੀ ਖਾਕ, ਹਰ ਇੱਕ ਦੇ ਚਰਨਾਂ ਦੀ ਦੌੜ। ਗੁਰੂ ਨਾਨਕ ਦਾ ਇੱਕ ਬੋਲ ਸਰਵਣ ਕਰਾਵਾਂ। ਪਾਤਸ਼ਾਹ ਕਹਿੰਦੇ ਨੇ, ਹੇ ਪਰਿਪੂਰਨ ਪਰਮਾਤਮਾ, ਬਦ ਬਖਤ ਹਮ ਚੋਂ ਬਖੀਲ ਗਾਵਰ, ਬੇ ਨਜ਼ਰ ਬੇ ਬਾਗ, ਨਾਨਕ ਬਗੋ ਅਜ ਦੰਤੁਰਾ ਤੇਰੇ ਚਾਕਰਾਂ ਪਾ ਖਾਕ। ਇਹ ਪਰਮਾਤਮਾ ਮੈਂ ਕੀ ਹਾਂ ਅਤੇ ਤੂੰ ਕੀ ਹੈ? ਮੈਂ ਕੀ ਹਾਂ? ਬਦਬਖਤ, ਬਦਕਿਸਮਤ ਹਾਂ, ਮੇਰੀ ਚੰਗੀ ਕਿਸਮਤ ਵੀ ਨਹੀਂ। ਪਹਿਲੇ ਇਹ ਵੀ ਮੈਂ ਇੱਕ ਨੁਕਤਾ ਰੱਖਦੇ ਹਾਂ, ਬਦਬਖਤੀ ਦਾ ਜਨਮ ਕਿਵੇਂ ਆਉਂਦਾ ਹੈ, ਬਦਬਖਤੀ ਪੈਦਾ ਕਿਵੇਂ ਆਉਂਦੀ ਹੈ, ਬਦਕਿਸਮਤੀ ਜਨਮ ਕਿਵੇਂ ਲੈਂਦੀ ਹੈ? ਇਰਾਨੀ ਸੂਫੀ ਸੰਤ ਸ਼ੇਖ ਸਾਦੀ ਸਾਹਿਬ ਕਹਿੰਦੇ ਨੇ, ਗਰ ਇਨਸਾਫ ਪੁਰਸੀ ਬਦ ਅਖਤਰ ਕਸ ਅਸਤ। ਅਗਰ ਇਨਸਾਫ ਦੀ ਗੱਲ ਮੈਥੋਂ ਪੁੱਛੇ, ਬਦਬਖਤ ਕੌਣ ਹੈ? ਇਹ ਫਕੀਰ ਕਹਿੰਦਾ, ਮੈਂ ਨਜੂਮੀ ਨਹੀਂ ਹਾਂ, ਜੋਤਿਸ਼ੀ ਨਹੀਂ ਹਾਂ, ਔਰ ਜੋਤਿਸ਼ ਵਿੱਦਿਆ ਦੇ ਆਧਾਰ 'ਤੇ ਮੈਂ ਨਹੀਂ ਦੱਸ ਰਿਹਾ ਕਿ ਬਦਬਖਤ ਕੌਣ ਹੈ, ਬਦਕਿਸਮਤ ਕੌਣ ਹੈ। ਮੈਂ ਅਧਿਆਤਮਿਕ ਦ੍ਰਿਸ਼ਟੀਕੋਣ ਦੇ ਮੁਤਾਬਕ ਦੱਸ ਰਿਹਾ, ਬਦਬਖਤ ਕੌਣ ਹੈ, ਬਦਕਿਸਮਤ ਕੌਣ ਹੈ। ਗਰ ਇਨਸਾਫ ਪੁਰਸੀ ਬਦ ਅਖਤਰ ਕਸ ਅਸਤ। ਕਿ ਦਰ ਰਾਹ ਤਸ਼ ਰੰਜ ਦੀਗਰ ਕਸਸਤ। ਉਹ ਬਦਬਖਤ ਮਨੁੱਖ ਹੈ ਕੌਣ, ਜਿਹਦੀਆਂ ਖੁਸ਼ੀਆਂ ਦੂਜਿਆਂ ਦੇ ਗਮ 'ਤੇ ਖੜੀਆਂ ਨੇ, ਜਿਹਦੀ ਜ਼ਿੰਦਗੀ ਦੂਜਿਆਂ ਦੀ ਮੌਤ 'ਤੇ ਖੜੀ ਹੈ, ਜੋ ਹਾਸੇ ਲੱਭਦਾ ਲੋਕਾਂ ਦੇ ਰੋਣਿਆਂ ਦੇ 'ਚੋਂ, ਜੋ ਨਫ਼ਾ ਲੱਭਦਾ ਦੂਜਿਆਂ ਦੇ ਨੁਕਸਾਨ ਦੇ 'ਚੋਂ, ਜੋ ਇੱਜ਼ਤ ਲੱਭਦਾ ਦੂਜਿਆਂ ਦੀ ਬੇਇੱਜ਼ਤੀ ਦੇ 'ਚੋਂ, ਜੋ ਆਪਣੀ ਜ਼ਿੰਦਗੀ ਲੱਭਦਾ ਦੂਜਿਆਂ ਦੀ ਲਾਸ਼ਾਂ ਦੇ 'ਚੋਂ, ਬਦਬਖਤ ਹੈ। ਇਹੀ ਬਦਕਿਸਮਤ ਹੈ। ਜਿਤਨਾ ਅਹੰ ਆਸ਼ਰਿਤ ਮੈਂ ਆਸ਼ਰਿਤ ਜੀਵਣ ਵਾਲਾ ਮਨੁੱਖ ਆਉਂਦਾ, ਉਹ ਤਾਂ ਸਿਰ 'ਤੇ ਬੈਠਦਾ ਹੈ ਔਰ ਕਈ ਦਫ਼ਾ ਆਪਣਾ ਭਾਰ ਇਤਨਾ ਵਧਾ ਦਿੰਦਾ, ਗਰਦਨਾਂ ਟੁੱਟ ਕੇ ਰਹਿ ਜਾਂਦੀਆਂ, ਟੁੱਟ ਕੇ ਰਹਿ ਜਾਂਦੀਆਂ। ਅੱਜ ਤੱਕ ਹੰਕਾਰੀ ਮਨੁੱਖਾਂ ਨੇ ਪਤਾ ਨਹੀਂ ਕਿਤਨਿਆਂ ਦੀਆਂ ਗਰਦਨਾਂ ਮਰੋੜੀਆਂ, ਕਿਤਨਿਆਂ ਦੀਆਂ ਗਰਦਨਾਂ ਨੂੰ ਤੋੜ ਕੇ ਰੱਖ ਦਿੱਤਾ। ਜਿਤਨਾ ਅਹੰ ਆਸ਼ਰਿਤ ਜੀਣ ਵਾਲਾ ਮਨੁੱਖ ਆਉਂਦਾ, ਠੋਸ ਆਉਂਦਾ, ਸਖਤ ਆਉਂਦਾ, ਬੋਝਲ ਆਉਂਦਾ, ਬਾਰੂ ਆਉਂਦਾ ਔਰ ਗਜ਼ਬ ਦੀ ਗੱਲ ਬੈਠਦਾ ਵੀ ਸਿਰ 'ਤੇ। ਜਿਤਨਾ ਸੰਤ ਆਉਂਦਾ, ਕੋਮਲ ਹੁੰਦਾ ਔਰ ਨਿਰਭਾਰ ਹੁੰਦਾ, ਬਾਰੂ ਨਹੀਂ ਆਉਂਦਾ, ਨਿਰਭਾਰ ਹੁੰਦਾ ਔਰ ਗਜ਼ਬ ਦੀ ਗੱਲ ਨਿਰਭਾਰ ਹੋਣ ਦੇ ਨਾਲ ਨਾਲ, ਕੋਮਲ ਹੋਣ ਦੇ ਨਾਲ ਨਾਲ ਕਦਮਾਂ ਵਿੱਚ ਬੈਠਦਾ, ਚਰਨਾਂ ਦੇ ਥੱਲੇ ਬੈਠਦਾ। ਮੁਲਤਾਨ ਦੀ ਇਹ ਸਾਖੀ ਅਮਰ ਸਾਖੀ ਹੈ ਕਿ ਮੁਲਤਾਨ ਦੇ ਫਕੀਰ, ਦੁੱਧ ਦਾ ਭਰਿਆ ਹੋਇਆ ਕਟੋਰਾ ਇੱਕ ਫਕੀਰ ਦੇ ਰਾਹੀਂ ਗੁਰੂ ਨਾਨਕ ਨੂੰ ਭੇਜਦੇ ਨੇ ਔਰ ਗੁਰੂ ਨਾਨਕ ਦੇਵ ਜੀ ਮਹਾਰਾਜ ਇੱਕ ਬਗੀਚੀ ਦੇ 'ਚ ਬੈਠੇ ਨੇ। ਭਰਿਆ ਹੋਇਆ ਦੁੱਧ ਦਾ ਕਟੋਰਾ ਮੁਲਤਾਨ ਦੇ ਫਕੀਰਾਂ ਨੇ ਗੁਰੂ ਨਾਨਕ ਦੇ ਅੱਗੋਂ ਰੱਖਿਆ ਔਰ ਮੁਲਤਾਨ ਮਸ਼ਹੂਰ ਸੀ, ਪੀਰੀਪੁਰ ਮੁਲਤਾਨ, ਫਕੀਰਾਂ ਦੀ ਨਗਰੀ, ਸੰਤਾਂ ਦੀ ਨਗਰੀ, ਆਲਮ ਫਾਜ਼ਲਾਂ ਦੀ ਨਗਰੀ। ਕਾਫੀ ਲੰਬੇ ਸਮੇਂ ਤੋਂ ਉਹ ਵਿੱਦਿਆ ਦਾ ਘਰ ਰਿਹਾ, ਸੰਤਾਂ ਦਾ ਘਰ ਰਿਹਾ, ਫਕੀਰਾਂ ਦਾ ਘਰ ਰਿਹਾ। ਭਰਿਆ ਹੋਇਆ ਜਾਮ ਜਦ ਦੁੱਧ ਦਾ ਗੁਰੂ ਨਾਨਕ ਦੇ ਅੱਗੋਂ ਰੱਖਿਆ ਇੱਕ ਫਕੀਰ ਨੇ, ਤਾਂ ਮਰਦਾਨਾ ਕਹਿੰਦਾ, ਮਹਾਰਾਜ ਮੁਲਤਾਨ ਦੇ ਵਾਸੀ ਤਾਂ ਬਹੁਤ ਚੰਗੇ, ਅਜੇ ਅਸੀਂ ਮੁਲਤਾਨ ਵਿੱਚ ਪ੍ਰਵੇਸ਼ ਵੀ ਨਹੀਂ ਕੀਤਾ, ਅਜੇ ਨਗਰ ਦੇ 'ਚ ਅਸੀਂ ਪ੍ਰਵੇਸ਼ ਵੀ ਨਹੀਂ ਕੀਤਾ, ਇਹ ਦੁੱਧ ਦਾ ਕਟੋਰਾ ਭਰਿਆ ਹੋਇਆ ਲੈ ਆਏ ਨੇ ਸਾਡੇ ਅੱਗੋਂ ਰੱਖਿਆ। ਗੁਰੂ ਨਾਨਕ ਕਹਿੰਦੇ ਨੇ, ਮਰਦਾਨਿਆ ਉਸ ਸਾਹਮਣੇ ਚਮੇਲੀ ਦਾ ਫੁੱਲ ਤੋੜ ਕੇ ਲਿਆ, ਬਗੀਚੇ ਵਿੱਚ ਗੇਂਦੇ ਦੇ ਫੁੱਲ ਵੀ ਹੈ ਸਨ, ਬਗੀਚੇ ਵਿੱਚ ਕਮਲ ਵੀ ਹੈ ਸੀ, ਬਗੀਚੇ ਵਿੱਚ ਗੁਲਾਬ ਦੇ ਫੁੱਲ ਵੀ ਬਥੇਰੇ ਸਨ, ਪਰ ਮਹਾਰਾਜ ਕਹਿੰਦੇ ਨਹੀਂ, ਚਮੇਲੀ ਦਾ ਫੁੱਲ ਤੋੜ ਕੇ ਲਿਆ। ਤੋੜ ਲਿਆ ਆ ਮਰਦਾਨਾ ਉਸ ਚਮੇਲੀ ਦੇ ਫੁੱਲ ਨੂੰ, ਲਬਾਲਬ ਜੋ ਭਰਿਆ ਹੋਇਆ ਦੁੱਧ ਨਾਲ ਜਾਮ ਸੀ, ਫੁੱਲ ਰੱਖ ਦਿੱਤਾ ਔਰ ਫਕੀਰ ਸਾਈਂ ਨੂੰ ਇੰਜ ਹੱਥ ਜੋੜੇ ਨੇ, ਬਈ ਜਾਮ ਲੈ ਜਾਓ ਵਾਪਸ। ਉਹਨੇ ਕਟੋਰਾ ਚੁੱਕ ਲਿਆ ਵਾਪਸ। ਮਰਦਾਨਾ ਹੱਥ ਜੋੜ ਕੇ ਕਹਿੰਦਾ, ਬਾਬਾ ਨਾਨਕ ਇਹ ਸੈਨ ਬਹਿਸ, ਇਹ ਇਸ਼ਾਰਿਆਂ ਦੀ ਚਰਚਾ ਮੇਰੀ ਸਮਝ ਵਿੱਚ ਨਹੀਂ ਆਈ। ਮਹਾਰਾਜ ਬੋਲ ਕੇ ਸਮਝਾਓ ਇਹ ਕੀ ਹੋਇਆ ਹੈ। ਬੋਲਾਂ ਦਾ ਆਦਾਨ ਪ੍ਰਦਾਨ ਤਾਂ ਹੋਇਆ ਹੈ, ਕੋਈ ਗੁਫ਼ਤਗੂ ਤਾਂ ਹੋਈ ਹੈ, ਪਰ ਇਹ ਕੀ ਹੋਈ ਹੈ ਮੇਰੀ ਸਮਝ ਤੋਂ ਪਰੇ। ਬਾਬਾ ਇਹ ਦੁੱਧ ਦਾ ਕਟੋਰਾ ਲਿਆ ਹੈ, ਤੁਸੀਂ ਚਮੇਲੀ ਦਾ ਫੁੱਲ ਰੱਖ ਕੇ ਵਾਪਸ ਕੀਤਾ, ਇਹ ਗੱਲ ਕੀ ਹੈ। ਮਰਦਾਨਿਆ ਇਹ ਦੁੱਧ ਦਾ ਲਬਾਲਬ ਕਟੋਰਾ ਭਰ ਕੇ ਲਿਆ ਹੈ ਇਹ ਦੱਸਣ ਲਈ, ਇਹ ਸ਼ਹਿਰ ਫਕੀਰਾਂ ਨਾਲ ਭਰਿਆ ਹੋਇਆ, ਹੋਰ ਫਕੀਰ ਲਈ ਥਾਂ ਨਹੀਂ ਹੈ, ਤੁਸੀਂ ਨਾ ਆਓ, ਜਾਓ ਵਾਪਸ, ਇਹ ਭਰਿਆ ਹੋਇਆ ਪਹਿਲੇ, ਤੁਸੀਂ ਨਾ ਆਓ। ਪਰ ਮਹਾਰਾਜ ਚਮੇਲੀ ਦਾ ਫੁੱਲ ਰੱਖ ਕੇ ਤੁਸੀਂ ਕੀ ਜਵਾਬ ਦਿੱਤਾ ਹੈ। ਮਰਦਾਨਿਆ ਮੈਂ ਇਹ ਜਵਾਬ ਦਿੱਤਾ, ਮੈਂ ਤਾਂ ਇੱਕ ਨਿਰਭਾਰ ਚਮੇਲੀ ਦੇ ਫੁੱਲ ਦੀ ਤਰ੍ਹਾਂ, ਜਿਹਦਾ ਕੋਈ ਵਜ਼ਨ ਵੀ ਨਹੀਂ, ਬਹੁਤ ਵੱਡਾ ਆਕਾਰ ਵੀ ਨਹੀਂ ਔਰ ਇਹਦੇ ਨਾਲ ਦੁੱਧ ਡੁੱਲੇਗਾ ਵੀ ਨਹੀਂ। ਹਾਂ, ਗੁਲਾਬ ਦਾ ਫੁੱਲ ਰੱਖਦੇ ਉਸਦਾ ਵਜ਼ਨ ਹੈ, ਡੁੱਲ ਜਾਣਾ ਸੀ, ਕਮਲ ਦਾ ਫੁੱਲ ਰੱਖਦੇ ਡੁੱਲ ਜਾਣਾ ਸੀ, ਚਮੇਲੀ ਬਹੁਤ ਛੋਟਾ ਜਿਹਾ ਫੁੱਲ, ਆਕਾਰ ਵੀ ਛੋਟਾ, ਮਹਿਕ ਵੀ ਬੜੀ। ਗੁਰੂ ਨਾਨਕ ਕਹਿੰਦੇ, ਮਰਦਾਨਿਆ ਮੈਂ ਇਹਨਾਂ ਨੂੰ ਆਖਿਆ ਹੈ, ਮੇਰੇ ਆਉਣ ਨਾਲ ਤੁਹਾਡਾ ਦੁੱਧ ਨਹੀਂ ਡੁੱਲੇਗਾ, ਮੈਂ ਤੁਹਾਡੀ ਥਾਂ ਨਹੀਂ ਖਵਾਂਗਾ, ਤੁਹਾਡੀ ਪ੍ਰਭਤਾ 'ਚ ਫਰਕ ਨਹੀਂ ਪਏਗਾ, ਬਲਕਿ ਤੁਹਾਨੂੰ ਕੁਝ ਮਹਿਕ ਹੀ ਦੇਵਾਂਗੇ ਅਤੇ ਨਾਲੇ ਆਪਣੀ ਥਾਂ ਆਪ ਬਣਾਵਾਂਗੇ, ਅਸੀਂ ਸਿਰ ਦੇ ਉੱਤੇ ਭਾਰ ਦੀ ਤਰ੍ਹਾਂ ਨਹੀਂ ਰਵਾਂਗੇ, ਚਮੇਲੀ ਦੇ ਫੁੱਲ ਦੀ ਤਰ੍ਹਾਂ ਰਵਾਂਗੇ। ਫੁੱਲ ਨੂੰ ਤਾਂ ਸਿਰ ਦੇ 'ਚ ਵੀ ਰੱਖਿਆ ਜਾ ਸਕਦਾ, ਕੋਈ ਗੱਲ ਨਹੀਂ, ਕੋਈ ਭਾਰ ਥੋੜ੍ਹੀ ਹੈ, ਚਮੇਲੀ ਦਾ ਫੁੱਲ ਸਿਰ 'ਤੇ ਰੱਖ ਲਈ ਕੋਈ ਵਜ਼ਨ ਮਹਿਸੂਸ ਹੁੰਦਾ, ਪਰ ਜਦ ਕੋਈ ਮਿੱਤਰ ਸਿਰ ਦਾ ਭਾਰ ਬਣ ਜਾਏ, ਔਲਾਦ ਸਿਰ ਦਾ ਬੋਝ ਬਣ ਕੇ ਰਹਿ ਜਾਏ, ਮਾਂ ਬਾਪ ਬੱਚਿਆਂ ਦੇ ਸਿਰ ਦਾ ਬੋਝ ਬਣ ਜਾਣ, ਜਾਂ ਪਤਨੀ ਸਿਰ ਦਾ ਬੋਝ ਬਣ ਜਾਏ, ਜਾਂ ਪਤੀ ਸਿਰ ਦਾ ਭਾਰ ਬਣ ਜਾਏ ਔਰ ਭਾਰ ਵਧਾਈ ਜਾਏ, ਤਾਂ ਗਰਦਨ ਦੀ ਆਪਣੀ ਇੱਕ ਸੀਮਾ ਹੈ, ਔਰ ਗਰਦਨ ਟੁੱਟਣ ਲੱਗੇ ਤਾਂ ਗਰਦਨਾਂ ਹਿੱਲ ਜਾਂਦੀਆਂ ਨੇ, ਸਿਰ ਦੇ ਉੱਤੇ ਪਿਆ ਹੋਇਆ ਥੱਲੇ ਆ ਜਾਂਦਾ। ਕਈ ਦਫ਼ਾ ਪਰਜਾਂ ਦੀਆਂ ਗਰਦਨਾਂ ਹਿੱਲ ਜਾਂਦੀਆਂ ਨੇ, ਰਾਜੇ ਮਹਾਰਾਜੇ ਜ਼ਮੀਨ 'ਤੇ ਆ ਜਾਂਦੇ ਨੇ, ਮਿੱਤਰ ਦੀ ਗਰਦਨ ਹਿੱਲ ਗਈ, ਮਿੱਤਰਤਾ ਜ਼ਮੀਨ 'ਤੇ ਆ ਗਈ, ਪਤੀ ਦੀ ਗਰਦਨ ਹਿੱਲ ਗਈ, ਪਤਨੀ ਥੱਲੇ ਆ ਗਈ, ਗਿਰ ਗਈ, ਪਰੋਂ ਗਿਰ ਗਈ। ਔਰ ਕਈ ਦਫ਼ਾ ਐਸਾ ਵੀ ਹੁੰਦਾ ਹੈ, ਪਤਨੀ ਦੀ ਗਰਦਨ ਹਿੱਲ ਗਈ, ਰਿਸ਼ਤਾ ਟੁੱਟ ਗਿਆ, ਤਲਾਕ। ਗੁਰੂ ਨਾਨਕ ਨੇ ਸੰਦੇਸ਼ ਦਿੱਤਾ ਹੈ, ਉਪਦੇਸ਼ ਦਿੱਤਾ ਹੈ, ਫੁੱਲ ਦੀ ਤਰ੍ਹਾਂ ਰਹਿ, ਔਰ ਫੁੱਲ ਵੀ ਐਸਾ ਬਾਹਰ ਨਾ ਆਵੇ, ਬੋਝ ਨਾ ਆਵੇ। ਤੂੰ ਸਿਰ 'ਤੇ ਬੈਠ, ਕੋਈ ਗੱਲ ਨਹੀਂ, ਪਰ ਚੰਬੇਲੀ ਦੇ ਫੁੱਲ ਦੀ ਤਰ੍ਹਾਂ, ਬੋਝ ਬਣ ਕੇ ਨਹੀਂ, ਭਾਰ ਬਣ ਕੇ ਨਹੀਂ। ਕਿਉਂਕਿ ਭਾਰ ਨੂੰ ਬਹੁਤ ਲੰਬੇ ਸਮੇਂ ਤੱਕ ਢੋਇਆ ਨਹੀਂ ਜਾ ਸਕਦਾ, ਭਾਰ ਨੂੰ ਬਹੁਤ ਲੰਬੇ ਸਮੇਂ ਤੱਕ ਸਿਰ 'ਤੇ ਰੱਖਿਆ ਨਹੀਂ ਜਾ ਸਕਦਾ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ, ਮੈਂ ਬਦਕਿਸਮਤ ਹਾਂ, ਮੇਰੀ ਕਿਸਮਤ ਚੰਗੀ ਨਹੀਂ। ਅਤੇ ਮੈਂ ਫਿਰ ਅਰਜ਼ ਕਰਦੇ ਹਾਂ, ਬਦਕਿਸਮਤ ਕੌਣ ਹੈ ਜੋ ਦੂਜਿਆਂ ਦੇ ਹੰਝੂਆਂ ਦੇ 'ਚੋਂ ਹਾਸੇ ਲੱਭਦਾ, ਜੋ ਦੂਜਿਆਂ ਦੇ ਨੁਕਸਾਨ ਦੇ 'ਚੋਂ ਨਫ਼ਾ ਲੱਭਦਾ, ਜੋ ਦੂਜਿਆਂ ਦੀ ਮੌਤ ਦੇ 'ਚੋਂ ਜ਼ਿੰਦਗੀ ਲੱਭਦਾ, ਜੋ ਦੂਜਿਆਂ ਦੇ ਨੁਕਸਾਨ ਦੇ 'ਚੋਂ ਨਫ਼ਾ ਲੱਭਦਾ, ਰੂਹੇ ਜ਼ਮੀਨ ਦਾ ਸਭ ਤੋਂ ਬਦਕਿਸਮਤ ਇਨਸਾਨ ਹੈ, ਸਭ ਤੋਂ ਭੈੜਾ ਮਨੁੱਖ ਹੈ। ਧੰਨ ਗੁਰੂ ਨਾਨਕ ਦੇਵ ਜੀ ਦੀ ਨਿਰਮਾਣਤਾ, ਵਿਨਿਮਰਤਾ, ਹੱਥ ਜੋੜ ਕੇ ਕਹਿੰਦੇ ਨੇ, ਹੇ ਅਕਾਲ ਪੁਰਖ, ਬਦਬਖਤ ਹਮ ਚੋਂ ਬਖੀਲ ਗਾਫਲ। ਬਖੀਲ ਵੀ ਹਾਂ, ਚੁਗਲਖੋਰ, ਚੁਗਲੀ ਕਰਕੇ ਮੈਂ ਗੱਲ ਵਿਗਾੜਦਾ। ਬਦਬਖਤ ਹਮ ਚੋਂ ਬਖੀਲ ਗਾਫਲ, ਗਾਫਲ ਵੀ ਹਾਂ, ਅਚੇਤ ਵੀ ਹਾਂ। ਬੇਨਜ਼ਰ, ਅੱਖਾਂ ਵੀ ਕੋਈ ਨਹੀਂ, ਵੇਖ ਵੀ ਨਹੀਂ ਸਕਦਾ। ਬੇਬਾਕ, ਮੂੰਹ ਫੱਟ ਵੀ ਹਾਂ, ਗੱਲ ਨੂੰ ਤੋਲ ਕੇ ਨਹੀਂ ਕਹਿੰਦਾ ਮੈਂ, ਜੋ ਆਈ ਮੂੰਹ 'ਚ ਕਹਿ ਦਿੰਦਾ, ਮੂੰਹ 'ਚ ਜੋ ਗੱਲ ਆਈ ਕਹਿ ਦਿੱਤੀ ਅਚੇਤਪਣੇ ਨਾਲ, ਉਸੇ ਨੂੰ ਆਖਿਆ ਗਿਆ ਮੂਰਖ। ਮੂਰਖ ਦਾ ਮਤਲਬ ਮੂਰਛਤ, ਅਚੇਤ। ਔਰ ਐਸਾ ਮਨੁੱਖ ਜੋ ਅਚੇਤ ਹੈ, ਮੂਰਖ ਹੋਵੇਗਾ, ਹਲਗਾ ਹਰ ਥਾਂ 'ਤੇ ਮੂੰਹ ਅੱਗੇ ਕਰੇਗਾ, ਔਰ ਕੀ, ਬਸ ਜ਼ਬਾਨ ਨੂੰ ਅੱਗੇ ਕਲੇਗਾ, ਦਿਮਾਗ ਨੂੰ ਤਾਂ ਉਸਨੇ ਅੱਗੇ ਕਰਨਾ ਨੇ। ਬੋਲਣ ਦੇ 'ਚ ਅਕਲ ਅੱਗੇ ਹੋਵੇ, ਚੱਲਣ ਦੇ 'ਚ ਅਕਲ ਅੱਗੇ ਹੋਵੇ, ਕਰਨ ਦੇ 'ਚ ਕੁਛ ਅਕਲ ਅੱਗੇ ਹੋਵੇ, ਦੇਖਣ ਦੇ 'ਚ ਅਕਲ ਜੋ ਹੈ ਅਗਲ ਅੱਗੇ ਹੋਵੇ, ਅਕਲ ਹਰ ਥਾਂ 'ਤੇ ਰਹਿਬਰੀ ਕਰੇ, ਤਾਂ ਦੇਖਣਾ ਠੀਕ ਆਉਂਦਾ, ਬੋਲਣਾ ਠੀਕ ਆਉਂਦਾ, ਚੱਲਣਾ ਠੀਕ ਆਉਂਦਾ, ਕਰਨਾ ਠੀਕ ਆਉਂਦਾ, ਸਭ ਕੁਛ ਗਲਤ ਹੋ ਜਾਂਦਾ ਅਗਰ ਅਕਲ ਰਹਿਬਰੀ ਨਾ ਕਰੇ, ਅਗਰ ਸਮਝ ਰਹਿਬਰੀ ਨਾ ਕਰੇ, ਅਗਰ ਸਮਝ ਅੱਗੇ ਹੋ ਕੇ ਜੋ ਹੈ ਨਾ ਚੱਲੇ। ਬਦਬਖਤ ਹਮ ਚੋਂ ਬਖੀਲ ਗਾਫਲ, ਬੇਨਜ਼ਰ ਬੇਬਾਕ, ਨਾਨਕ ਬਗੋਇਦ ਜਨ ਤੁਰਾ ਤੇਰੇ ਚਾਕਰਾਂ ਪਾ ਖਾਕ। ਇੱਕੋ ਹੀ ਮੰਗ ਹੈ ਇਹ ਮੇਰੇ ਪਰਮਾਤਮਾ, ਸਾਰੇ ਫਕੀਰਾਂ ਦੀ ਚਰਨ ਧੂੜ ਬਣਾ ਦੇ ਮੈਨੂੰ, ਜੋ ਤੇਰੇ ਰਸਤੇ 'ਤੇ ਚੱਲਦੇ ਨੇ ਸੰਤ ਜਨ, ਉਹਨਾਂ ਦੇ ਕਦਮਾਂ ਦੀ ਖਾਕ ਬਣਾ ਦੇ। ਇਹੀ ਮੰਗ, ਇੱਕ ਉਹ ਜੋ ਸਿਰ 'ਤੇ ਬੈਠਣਾ ਚਾਹੁੰਦਾ ਹੈ, ਇੱਕ ਉਹ ਜੋ ਕਦਮਾਂ ਦੇ 'ਚ ਬੈਠਣਾ ਚਾਹੁੰਦਾ ਹੈ। ਜਿਤਨਾ ਹੰਕਾਰੀ ਹੋਵੇਗਾ, ਸਖਤ ਹੋਵੇਗਾ, ਬੋਝਲ ਹੋਵੇਗਾ, ਪੱਥਰ ਹੋਵੇਗਾ, ਇੱਕ ਤਾਂ ਪੱਥਰ, ਇੱਕ ਤਾਂ ਬੋਝਲ, ਇੱਕ ਬੈਠਣਾ ਵੀ ਸਿਰ 'ਤੇ ਚਾਹੁੰਦਾ ਹੈ। ਜਿਤਨਾ ਪ੍ਰਭੂ ਨਾਲ ਜੁੜੀ ਹੋਈ ਆਤਮਾ ਹੋਵੇਗੀ, ਸੰਤ ਹੋਵੇਗਾ, ਕੋਮਲ ਹੋਵੇਗਾ, ਫੁੱਲ ਹੋਵੇਗਾ, ਪਰ ਗਜ਼ਬ ਦੀ ਗੱਲ, ਬੈਠਣਾ ਵੀ ਕਦਮਾਂ 'ਤੇ ਚਾਹੁੰਦਾ ਹੈ, ਸਿਰ 'ਤੇ ਨਹੀਂ ਬੈਠਣਾ ਚਾਹੁੰਦਾ, ਕਦਮਾਂ 'ਤੇ ਬੈਠਣਾ ਚਾਹੁੰਦਾ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਤਾਂ ਕਹਿੰਦੇ ਨੇ, ਮੇਰੇ ਛੁਪੇ ਰਹਿਣ ਦੀ ਇੱਛਾ, ਮੈਂ ਤਾਂ ਕਦਮਾਂ ਦੇ ਥੱਲੇ ਬੈਠਣਾ ਚਾਹੁੰਦਾ, ਛੁਪ ਜਾਵਾਂ, ਦਿਸਾਂਗੇ ਨਾ। ਇੱਕ ਕਹਿੰਦਾ ਮੈਂ ਹਾਂ, ਮੈਂ ਹਾਂ, ਪ੍ਰਗਟ ਹੋਵਾਂ, ਸਾਰੀ ਦੁਨੀਆ ਮੈਨੂੰ ਜਾਣੇ। ਇੱਕ ਕਹਿੰਦਾ ਮੈਂ ਕੁਛ ਵੀ ਨਹੀਂ, ਮੈਂ ਕੁਛ ਵੀ ਨਹੀਂ, ਮੈਂ ਕੁਛ ਵੀ ਨਹੀਂ, ਮੈਂ ਬਿਲਕੁਲ ਮਿਟ ਜਾਵਾਂ, ਬਿਲਕੁਲ ਮਿਟ ਜਾਵਾਂ। ਪਰ ਇਹ ਮਿਟਣਾ ਪਤਾ ਕੀ ਆਉਂਦਾ, ਬੀਜ ਮਿਟਦਾ ਹੈ ਤਾਂ ਬ੍ਰਿਕਸ਼ ਬਣਦਾ, ਬੀਜ ਮਿਟਦਾ ਹੈ ਤਾਂ ਫਲ ਬਣਦਾ, ਔਰ ਕੋਈ ਆਪਣੇ ਆਪ ਨੂੰ ਮਿਟਾਉਂਦਾ ਤਾਂ ਪਰਮਾਤਮਾ ਬਣ ਜਾਂਦਾ, ਈਸ਼ਵਰ ਬਣ ਜਾਂਦਾ, ਪ੍ਰਭੂ ਬਣ ਜਾਂਦਾ, ਅਕਾਲ ਪੁਰਖ ਦਾ ਜੋ ਹੈ ਰੂਪ ਹੋ ਜਾਂਦਾ। ਜਿਤਨਾ ਠੋਸ ਸਖਤ ਮਨੁੱਖ ਹੋਵੇਗਾ, ਪੱਥਰ ਹੋਵੇਗਾ, ਸਿਰ 'ਤੇ ਬੈਠੇਗਾ। ਜਿਤਨਾ ਕੋਮਲ ਹੋਵੇਗਾ, ਕਮ ਜੋ ਹੈ ਚਰਨਾਂ ਵਿੱਚ ਬੈਠ ਕੇ ਪ੍ਰਸੰਨ ਹੋਵੇਗਾ। ਸੁਰਮਾ ਕੁੰ ਤੋ ਖਾਕ ਔਲੀਆ ਤਾਬਾ ਬੀਨੀ ਇਬਤਿਦਾ ਤਾ ਇੰਤਿਹਾ। ਅਗਰ ਤੂੰ ਆਦ ਤੋਂ ਲੈ ਕੇ ਅੰਤ ਤੱਕ ਵੇਖਣਾ ਚਾਹੁੰਦਾ ਹੈ ਤਾਂ ਜਿਹੜੇ ਕਦਮ ਪਰਮਾਤਮਾ ਦੇ ਮਾਰਗ 'ਤੇ ਚੱਲ ਰਹੇ ਨੇ ਉਹਨਾਂ ਦੀ ਚਰਨਾਂ ਦੀ ਧੂੜ ਨੂੰ ਆਪਣੇ ਮਸਤਕ 'ਤੇ ਲਾ, ਆਪਣੀ ਅੱਖਾਂ 'ਤੇ ਲਾ। ਇਤਨੀ ਨਿਰਮਾਣਤਾ, ਵਿਨਿਮਰਤਾ ਕੋਮਲ ਹੈ, ਲੇਕਿਨ ਹੰਕਾਰ ਠੋਸ ਹੈ, ਸਖਤ ਹੈ। ਸੁਰਮਾ ਕੁੰ ਤੋ ਖਾਕ ਔਲੀਆ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇੱਕ ਦਿਨ ਸੁਭਾਵਕ ਪੁੱਛਦੇ ਨੇ ਨੰਦ ਲਾਲ ਨੂੰ, ਅੰਦਰ ਕੋਈ ਖਾਹਿਸ਼ਾਂ ਚੱਲਦੀਆਂ ਨੇ ਤੇਰੇ ਕਿ ਸਿਰਫ ਰੱਬ ਦੀ ਯਾਦ ਚੱਲਦੀ ਹੈ? ਕਿਉਂਕਿ ਤੇਰਾ ਸਰੂਰ, ਤੇਰੀ ਮਸਤੀ, ਤੇਰੀ ਸੇਵਾ, ਤੇਰਾ ਸਿਮਰਨ ਦੱਸਦਾ ਹੈ ਤੇਰੇ ਅੰਦਰ ਹੁਣ ਕੋਈ ਦੁਨਿਆਵੀ ਇੱਛਾ ਨਹੀਂ ਰਹੀ। ਭਾਈ ਸਾਹਿਬ ਕਹਿੰਦੇ ਨੇ ਮਹਾਰਾਜ ਇੱਕ ਖਾਹਿਸ਼ ਹੈ, ਬਾਕੀ ਤਾਂ ਮਿਟ ਗਈਆਂ। ਇੱਕ ਖਾਹਿਸ਼ ਬਾਰ ਬਾਰ ਚੱਲਦੀ ਹੈ, ਬਾਰ ਬਾਰ ਚੱਲਦੀ ਹੈ। ਸਾਹਿਬ ਵੀ ਹੈਰਾਨ ਹੋਏ ਅਤੇ ਕਹਿੰਦੇ ਨੇ ਅੱਛਾ ਦੱਸ ਕਿਹੜੀ ਖਾਹਿਸ਼ ਹੈ ਜੋ ਬਾਰ ਬਾਰ ਤੇਰੇ ਅੰਦਰ ਚੱਲਦੀ ਹੈ? ਤੋ ਪਤਾ ਹੈ ਭਾਈ ਸਾਹਿਬ ਕੀ ਕਹਿੰਦੇ ਨੇ? ਮੈਂ ਦੁਹਰਾਵਾਂ ਕਿ ਭਾਈ ਸਾਹਿਬ ਦਾ ਸਾਰਾ ਕਲਾਮ ਪਰਸ਼ਿਨ ਦੇ 'ਚ ਹੈ, ਫਾਰਸੀ ਜ਼ਬਾਨ ਦੇ 'ਚ। ਆਪ ਕਹਿੰਦੇ ਨੇ ਸ਼ਬਦ ਕੁਰਬਾਨ ਖਾ ਕੇ ਰਾਹੇ ਸੰਗਤ ਦਿਲੇ ਗੋਇਆ ਹਮੀ ਬਸ ਆਰਜ਼ੂ ਕਰ। ਐ ਮੇਰੇ ਗੁਰੂ, ਇੱਕੋ ਹੀ ਆਰਜ਼ੂ ਰਹਿ ਗਈ ਹੈ, ਜਿਹੜੇ ਜਿਹੜੇ ਲੋਕ, ਜਿਹੜੀਆਂ ਜਿਹੜੀਆਂ ਸੰਗਤਾਂ ਪਰਮਾਤਮਾ ਦੇ ਮਾਰਗ 'ਤੇ ਨੇ ਬਸ ਉਸ ਰਸਤੇ ਦੀ ਖਾਕ ਮੈਨੂੰ ਬਣਾ ਦੇ ਤਾਂ ਕਿ ਉਹਨਾਂ ਕਦਮਾਂ ਨੂੰ ਛੂਹ ਕੇ ਸ਼ਾਇਦ ਮੈਂ ਵੀ ਪਹੁੰਚ ਜਾਵਾਂ। ਮੇਰੇ ਵਿੱਚ ਹੋਰ ਕੋਈ ਬਿਸਾਤ ਨਹੀਂ, ਇਹੀ ਹੋਣਾ ਚਾਹੁੰਦਾ, ਇਹੀ ਹੋਣਾ ਚਾਹੁੰਦਾ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਗੱਲ ਵੱਖੜੀ 'ਚ ਲੈ ਲਿਆ। ਮੈਨੂੰ ਇੱਕ ਹੋਰ ਘਟਨਾ ਵੀ ਚੇਤੇ ਆਈ। ਕਵੀ ਰਹੀਮ ਦਰਬਾਰ ਅਕਬਰੀ ਦੇ ਨੌ ਰਤਨਾਂ ਦੇ 'ਚ ਰਤਨ, ਸਮੇਂ ਦਾ ਗੇੜ, ਜਹਾਂਗੀਰ ਕਾਲ ਦੇ ਸੈਨਾਪਤੀ ਸੀ ਔਰ ਬਾਅਦ ਵਿੱਚ ਬੜਾ ਮੁਫਲਿਸ ਹੋ ਗਿਆ, ਦਰ ਦਰ ਭਿਕਸ਼ਾ ਮੰਗ ਕੇ ਵੀ ਗੁਜ਼ਾਰਾ ਕਰਦਾ ਰਿਹਾ। ਲੇਕਿਨ ਬ੍ਰਿਜ ਭਾਸ਼ਾ ਦਾ ਮਹਾਂਪੰਡਿਤ ਅਤੇ ਮਹਾਂਕਵੀ, ਅੰਦਰ ਹਿਰਦੇ ਵਿੱਚ ਸ਼੍ਰੀ ਕ੍ਰਿਸ਼ਨ ਲਈ ਸ਼ਰਧਾ ਵੀ ਬੜੀ ਰੱਖਦਾ ਸੀ। ਸੁਣਿਆ ਸੀ ਇਸਨੇ, ਇਹ ਤੁਲਸੀ ਕਾਲ ਦੇ 'ਚ ਹੋਇਆ, ਵੀ ਤੁਲਸੀ ਮਹਾਂਕਵੀ ਹੈ, ਮਹਾਂਸੰਤ ਹੈ, ਭਗਤ ਹੈ, ਚਲੋ ਉਸ ਨੂੰ ਮਿਲੀਏ। ਪਤਾ ਚੱਲਿਆ ਉਹ ਚਿੱਤਰਕੂਟ ਦੇ 'ਚ ਹੈ, ਤੂੰ ਚੱਲ ਪਿਆ ਪੈਦਲ। ਲੰਬੀ ਚੌੜੀ ਕਥਾ ਮੁਖਤਸਰ ਮੈਂ ਅਰਜ਼ ਕਰਾਂ, ਪਹੁੰਚ ਗਿਆ। ਦੂਰੋਂ ਤੁਲਸੀ ਨੇ ਵੀ ਵੇਖਿਆ ਔਰ ਤੁਲਸੀ ਦੇ ਸ਼ਿਸ਼ ਦੱਸਦੇ ਨੇ ਉਹ ਜੋ ਆ ਰਿਹਾ ਕਵੀ ਰਹੀਮ, ਕਿਸੇ ਜ਼ਮਾਨੇ 'ਚ ਦਰਬਾਰ ਅਕਬਰੀ ਦੇ ਨੌ ਰਤਨਾਂ ਦੇ 'ਚੋਂ ਇੱਕ ਰਤਨ, ਰਹੀਮ ਖਾਨ ਖਾਨਾ ਘਰੇਲੂ ਮਾਮਲਿਆਂ ਦਾ ਵਜ਼ੀਰ ਰਹਿ ਚੁੱਕਿਆ ਹੈ, ਜਹਾਂਗੀਰ ਕਾਲ ਦੇ ਸੈਨਾਪਤੀ ਰਹਿ ਚੁੱਕਿਆ ਹੈ, ਮਹਾਂਸ਼ਾਹਿਰ, ਮਹਾਂਪੰਡਿਤ, ਮਹਾਂਵਿਦਵਾਨ, ਉਹ ਆ ਰਿਹਾ। ਫਟੇ ਕੱਪੜੇ, ਸੈਂਕੜੇ ਮੀਲ ਦੀ ਪੈਦਲ ਯਾਤਰਾ, ਕਦੀ ਸਵੇਰੇ ਮਿਲਿਆ ਭਿਕਸ਼ਾ ਮੰਗ ਕੇ ਖਾ ਲਿਆ, ਕਦੀ ਨਾ ਮਿਲਿਆ, ਤੋ ਹੱਡੀਆਂ ਦਾ ਢਾਂਚਾ। ਸਿਰਫ 100 ਕਦਮਾਂ ਦੀ ਦੂਰੀ ਰਹਿ ਗਈ, ਦੋ ਹਾਥੀ ਖੜ੍ਹੇ ਸਨ, ਕੋਈ ਮੰਡਲੇਸ਼ਵਰ ਆਇਆ ਹੋਣਾ ਯਾਤਰਾ ਕਰਨ ਚਿੱਤਰਕੂਟ ਦੀ, ਹਾਥੀ ਖੜ੍ਹੇ ਸਨ। ਹਾਥੀ ਦਾ ਸੁਭਾਅ ਹੋਏ ਜਿੱਥੇ ਖੜ੍ਹਾ ਹੋਵੇ ਸੂੰਡ ਨਾਲ ਜ਼ਮੀਨ ਪੁੱਟਦਾ, ਮਿੱਟੀ ਆਪਣੇ ਸਿਰ 'ਤੇ ਪਾਉਂਦਾ, ਹਰ ਵਕਤ ਆਪਣੇ ਸਿਰ 'ਤੇ ਪਾਉਂਦਾ। ਕੋਲ ਆ ਗਏ ਰਹੀਮ ਤੋ ਤੁਲਸੀ ਨੇ ਇੱਕ ਸਵਾਲੀਆ ਵਾਕ, ਇੱਕ ਪ੍ਰਸ਼ਨਮਈ ਵਾਕ ਰਹੀਮ ਦੇ ਅੱਗੋਂ ਰੱਖ ਦਿੱਤਾ। ਧੂਰ ਧਰਤ ਨਿਤ ਸ਼ੀਸ਼ ਪਰ ਕਹੋ ਰਹੀਮ ਕਹੇ ਕਾਜ। ਐ ਰਹੀਮ ਦੱਸੋਗੇ? ਇਹ ਹਾਥੀ ਹਰ ਵਕਤ ਜ਼ਮੀਨ ਪੁੱਟਦਾ ਹੈ, ਹਰ ਵਕਤ, ਔਰ ਆਪਣੇ ਮੱਥੇ 'ਤੇ ਮਿੱਟੀ ਪਾਈ ਜਾਂਦਾ, ਪਾਈ ਜਾਂਦਾ। ਕਿਉਂ ਐਸਾ ਕਿਉਂ, ਇਹ ਕਿਉਂ ਕਰਦਾ ਹੈ? ਰਹੀਮ ਵੀ ਹੱਸ ਪਏ ਔਰ ਅੰਦਰੋਂ ਸੋਚਦੇ ਨੇ ਇਹ ਕਵੀ, ਇਹ ਸੰਤ, ਇਹ ਵੀ ਕਸਵੱਟੀ ਤੇ ਪਰਖ ਕੇ ਮੈਨੂੰ ਸੀਨੇ 'ਚ ਲਾਏਗਾ, ਸੀਨੇ ਨਾਲ ਲਾਏਗਾ ਉਂਝ ਨਹੀਂ, ਇਹਨੇ ਵੀ ਕਸਵੱਟੀ ਰੱਖ ਦਿੱਤੀ। ਤੁਲਸੀ ਕਹਿੰਦੇ ਨੇ, ਧੂਰ ਧਰਤ ਨਿਤ ਸ਼ੀਸ਼ ਪਰ ਕਹੋ ਰਹੀਮ ਕਹੇ ਕਾਜ, ਰਹੀਮ ਬੋਲ ਪੈ ਜਹਿ ਰਜ ਮੁਨ ਪਤ ਨਹੀਂ ਤਰੀ, ਸੋ ਢੂੰਡਤ ਗਜਰਾਜ, ਜਿਸ ਚਰਨ ਧੂੜ ਦਾ ਸਦਕਾ ਗੌਤਮ ਰਿਸ਼ੀ ਦੀ ਪਤਨੀ ਅਹਿਲਿਆ ਦਾ ਉਧਾਰ ਹੋਇਆ ਸੀ। ਇਹ ਹਾਥੀ ਆਪਣੀ ਸੂੰਡ ਨਾਲ ਉਹੀ ਧੂੜ ਲੱਭਦਾ ਫਿਰਦਾ, ਆਪਣੇ ਮੱਥੇ 'ਤੇ ਪਾਉਂਦਾ, ਮਤਾਂ ਕਿਧਰੇ ਰਾਮ ਦੇ ਚਰਨਾਂ ਦੀ ਧੂੜ ਪਈ ਹੋਵੇ, ਸਾਰੀ ਜ਼ਮੀਨ ਪੁੱਟੀ ਜਾਂਦਾ, ਜਿੱਥੇ ਖੜਾ ਹੈ ਰੇਤ ਸਿਰ 'ਤੇ ਪਾਈ ਜਾਂਦਾ, ਮਤਾਂ ਕਿਸੇ ਸੰਤ ਦੀ ਧੂੜ ਹੋਵੇ, ਮਤਾਂ ਕਿਸੇ ਫਕੀਰ ਦੀ ਧੂੜ ਹੋਵੇ। ਖੜ੍ਹੇ ਹੋ ਗਏ ਤੁਲਸੀ, ਕਹਿਣ ਲੱਗੇ, ਪਤਾ ਨਹੀਂ ਇਸ ਹਾਥੀ ਨੂੰ ਚਰਨ ਧੂੜ ਨਸੀਬ ਹੋਣੀ ਹੈ ਕਿ ਨਹੀਂ, ਪਰ ਰਹੀਮ ਤੇਰੇ ਚਰਨਾਂ ਦੀ ਧੂੜ ਰਾਮ ਦੇ ਚਰਨਾਂ ਦੀ ਧੂੜ ਹੈ, ਤੇਰੇ ਮਾਰਗ ਖੁਦਾ ਦੇ ਮਾਰਗ 'ਤੇ ਨੇ, ਤੇਰੇ ਚਰਨ ਪ੍ਰਭੂ ਦੇ ਮਾਰਗ 'ਤੇ ਨੇ, ਅਤੇ ਜਿਹੜੇ ਪੈਰ ਪਰਮਾਤਮਾ ਦੇ ਮਾਰਗ 'ਤੇ ਚੱਲਦੇ ਨੇ, ਪਰਮਾਤਮਾ ਕੋਮਲ ਹੈ, ਉਹਦੇ ਕਦਮ ਕੋਮਲ ਨੇ, ਸ਼ਾਇਦ ਇਸੇ ਵਾਸਤੇ ਚਰਨ ਕਮਲ ਕਹਿੰਦੇ ਨੇ, ਫੁੱਲ ਦੀ ਤਰ੍ਹਾਂ ਕੋਮਲ ਨੇ, ਗੁਣਾਂ ਦੇ ਉੱਤੇ ਖੜਾ ਹੈ ਪਰਮਾਤਮਾ ਦਾ ਸਾਰਾ ਹੋਂਦ ਪਸਾਰਾ, ਗੁਣ ਸਾਰੇ ਹੀ ਕੋਮਲ ਨੇ, ਜੈਸੇ ਪੈਰਾਂ ਦੇ ਉੱਤੇ ਸਰੀਰ ਖੜਾ ਹੈ, ਗੁਣਾਂ 'ਤੇ ਹੀ ਪਰਮਾਤਮਾ ਦੀ ਹਸਤੀ ਖੜੀ ਹੈ, ਗੁਣ ਕੋਮਲ ਨੇ, ਸਾਰੇ ਦੇ ਸਾਰੇ ਕੋਮਲ ਨੇ। ਇਸ ਵਾਸਤੇ ਅਸੀਂ ਗੁਣਾਂ ਨੂੰ ਚਰਨ ਕਹਿੰਦੇ ਹਾਂ, ਕਿਉਂਕਿ ਇਸੇ ਦੇ ਉੱਤੇ ਪਰਮਾਤਮਾ ਦੀ ਹੋਂਦ ਖੜੀ ਹੈ। ਸਾਰੇ ਗੁਣਾਂ ਨੂੰ ਇੱਕ ਪਾਸੇ ਕਰ ਦਿਓ ਤਾਂ ਪਰਮਾਤਮਾ ਇੱਕ ਪਾਸੇ ਹੋ ਗਿਆ, ਸਾਰੇ ਪ੍ਰਕਾਸ਼ ਨੂੰ ਇੱਕ ਪਾਸੇ ਕਰ ਦਿਓ ਤਾਂ ਸੂਰਜ ਇੱਕ ਪਾਸੇ ਹੋ ਗਿਆ, ਫਿਰ ਸੂਰਜ ਸੂਰਜ ਨਹੀਂ ਰਿਹਾ। ਸਾਰੇ ਗੁਣਾਂ ਨੂੰ ਇੱਕ ਪਾਸੇ ਕਰ ਦਿਓ, ਨਾ ਹੋਣ ਤਾਂ ਪਰਮਾਤਮਾ ਨਹੀਂ ਹੈ। ਪਰਮਾਤਮਾ ਹੈ ਇਸ ਵਾਸਤੇ ਹੈ ਕਿ ਗੁਣ ਹੈ, ਸੂਰਜ ਹੈ ਇਸ ਵਾਸਤੇ ਹੈ ਕਿ ਰੋਸ਼ਨੀ ਹੈ, ਨਹੀਂ ਹੈ ਰੋਸ਼ਨੀ ਤਾਂ ਨਹੀਂ ਹੈ ਸੂਰਜ, ਨਹੀਂ ਨੇ ਗੁਣ ਤਾਂ ਨਹੀਂ ਹੈ ਪਰਮਾਤਮਾ। ਪਰਮਾਤਮਾ ਦੀ ਹੋਂਦ ਗੁਣਾਂ 'ਤੇ ਖੜੀ ਹੈ। ਸਭ ਗੁਣ ਤੇਰੇ ਮੈਂ ਨਾ ਹੀ ਕੋਏ, ਵਿਣ ਗੁਣ ਕੀਤੇ ਭਗਤ ਨਾ ਹੋਏ, ਪਰ ਗੁਣ ਸਾਰੇ ਹੀ ਕੋਮਲ ਨੇ, ਸਾਰੇ ਹੀ ਕੋਮਲ ਨੇ। ਕੋਮਲਤਾ ਦਾ ਅਹਿਸਾਸ ਖਲੜੀ ਨੂੰ ਆਉਂਦਾ ਹੈ, ਸਰਦ ਗਰਮ ਦਾ ਅਹਿਸਾਸ ਖਲੜੀ ਨੂੰ ਆਉਂਦਾ ਹੈ। ਭਗਤਾਂ ਨੂੰ ਐਸਾ ਮਹਿਸੂਸ ਹੋਇਆ, ਇਹ ਪਰਿਪੂਰਨ ਪਰਮਾਤਮਾ ਤੂੰ ਅਤੀ ਕੋਮਲ ਹੈ, ਅਤੀ ਕੋਮਲ ਹੈ, ਔਰ ਸਿਰਫ ਕੋਮਲ ਹੀ ਨਹੀਂ, ਅਤੀ ਸੀਤਲ ਹੈ, ਅਤੀ ਸੀਤਲ ਹੈ, ਬਹੁਤ ਠੰਡਾ ਹੈ, ਬਹੁਤ ਠੰਡਾ ਹੈ, ਤੈਨੂੰ ਗਰਮੀ ਆਉਂਦੀ ਹੀ ਨਹੀਂ। ਦੋਖਨ ਦੇਖਤ ਹੈ ਪਰ ਦੇਤ ਨਾ ਹਾਰੇ, ਮਾੜੇ ਮੋਟੇ ਬੰਦੇ ਨੂੰ ਵੀ ਥੋੜ੍ਹੀ ਜਿਹੀਆਂ ਕੋਈ ਮਾੜੀ ਗੱਲ ਆਖ ਦੇਈਏ, ਕ੍ਰੋਧ 'ਚ ਹੋ ਜਾਂਦਾ ਹੈ। ਅਗਰ ਸਾਰੀ ਮਨੁੱਖਤਾ ਕਹਿ ਦੇਵੇ ਪਰਮਾਤਮਾ ਤੈਨੂੰ ਨਹੀਂ ਮੰਨਦੇ, ਨਹੀਂ ਮੰਨਦੇ, ਤਾਂ ਵੀ ਉਹ ਕ੍ਰੋਧ ਦੇ 'ਚ ਨਹੀਂ ਆਉਂਦਾ, ਨਹੀਂ ਮੰਨਦੀ ਬਥੇਰੀ ਦੁਨੀਆ ਉਸਨੂੰ, ਤਾਂ ਵੀ ਉਹ ਕ੍ਰੋਧ ਦੇ 'ਚ ਨਹੀਂ ਆਉਂਦਾ। ਰਾਜ ਤਾਂ ਉਸਦਾ, ਪਸਾਰਾ ਤਾਂ ਸਾਰਾ ਉਸਦਾ, ਪਰ ਮੈਂ ਉਸ ਤੋਂ ਇਨਕਾਰੀ ਹੋ ਜਾਵਾਂ ਤਾਂ ਵੀ ਉਹ ਕ੍ਰੋਧਿਤ ਨਹੀਂ ਆਉਂਦਾ, ਇਤਨਾ ਦਿਆਲੂ, ਇਤਨਾ ਕੋਮਲ। ਕਹਿੰਦੇ ਨੇ ਸੂਰਦਾਸ ਦੀਆਂ ਅੱਖਾਂ 'ਤੇ ਹੈ ਨਹੀਂ ਸਨ, ਦੇਖ 'ਤੇ ਕੋਈ ਸਕਦਾ ਨਹੀਂ ਸੀ, ਉਹਨੂੰ ਅਕਸਰ ਐਸਾ ਗਿਆਨ ਆਉਂਦਾ ਸੀ, ਹੱਥਾਂ ਨਾਲ ਜਿਹੜੀ ਚੀਜ਼ ਵੀ ਛੂ ਲਵੇ ਕਹਿੰਦਾ ਸੀ ਕ੍ਰਿਸ਼ਨ ਦੇ ਚਰਨ ਨੇ, ਇਹ ਤਾਂ ਪ੍ਰਭੂ ਤੋਂ ਹੀ ਹੈ, ਕਿਉਂਕਿ ਉਸਨੂੰ ਸਪਰਸ਼ਤਾ ਦਾ ਬੋਧ ਹੋ ਗਿਆ ਸੀ। ਜੋ ਕੁਛ ਵੀ ਸਪਰਸ਼ ਕਰਦਾ ਹੈ ਪਰਮਾਤਮਾ ਤੋਂ ਹੀ ਹੈ, ਤੋਂ ਹੀ ਹੈ, ਕਿਉਂਕਿ ਦਿਖਾਈ ਨਹੀਂ ਦਿੰਦਾ ਸੀ ਕੁਛ। ਸਪਰਸ਼ਤਾ ਦੇ ਰਾਹੀਂ ਉਹ ਅੱਠੇ ਪੈਰ ਪਰਮਾਤਮਾ ਨਾਲ ਜੁੜਿਆ, ਈਸ਼ਵਰ ਦੇ ਨਾਲ ਜੁੜਿਆ। ਈਸ਼ਵਰ ਕੋਮਲ ਹੈ, ਐਸਾ ਭਗਤਾਂ ਨੂੰ ਮਹਿਸੂਸ ਹੋਇਆ। ਈਸ਼ਵਰ ਸੀਤਲ ਹੈ, ਐਸਾ ਭਗਤਾਂ ਨੂੰ ਮਹਿਸੂਸ ਹੋ ਰਿਹਾ ਹੈ। ਇਸ ਵਾਸਤੇ ਬਦਲੇ ਦੀ ਭਾਵਨਾ ਨਹੀਂ, ਮਾਫ਼ ਕਰਨ ਦੀ ਭਾਵਨਾ ਹੈ। ਦੋਖਨ ਦੇਖਤ ਹੈ ਪਰ ਦੇਤ ਨਾ ਹਾਰੇ, ਇੱਕ ਸੂਫੀ ਤਾਂ ਇੱਥੇ ਤੱਕ ਕਹਿੰਦਾ, ਸਦ ਸਾਲਾ ਬ ਇਮਤਿਹਾਨ ਗੁਨਾਹ ਕੁਆਮ ਕਰਦ, ਅਗਰ ਇਹ ਖੁਦਾ ਤੂੰ ਮੈਨੂੰ 100 ਸਾਲ ਜ਼ਿੰਦਾ ਰੱਖਿਆ, ਗੁਨਾਹ ਕਰਾਂਗਾ, ਪਾਪ ਕਰਾਂਗਾ, ਫਿਰ ਮੈਂ ਇਹ ਵੀ ਦੇਖਾਂਗਾ, ਤਾਂ ਜੁਰਮ ਮਨ ਅਸਤ ਬੇਸ਼ ਯਾ ਰਹਿਮਤ ਤੋ, ਮੇਰੇ 100 ਸਾਲ ਦੇ ਗੁਨਾਹ ਜ਼ਿਆਦਾ ਨੇ ਕਿ ਤੇਰੀ ਇੱਕ ਪਲ ਦੀ ਰਹਿਮਤ ਜ਼ਿਆਦਾ ਹੈ। ਗੱਲ ਸਪਸ਼ਟ ਹੋ ਜਾਵੇਗੀ, ਤੇਰੀ ਇੱਕ ਪਲ ਦੀ ਰਹਿਮਤ ਜ਼ਿਆਦਾ, ਮੇਰੇ 100 ਸਾਲ ਦੇ ਗੁਨਾਹ ਕੁਛ ਵੀ ਨਹੀਂ, ਤੂੰ ਇਤਨਾ ਰਹੀਮ ਹੈ, ਤੂੰ ਇਤਨਾ ਕਰੀਮ ਹੈ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ, ਦੋਖਨ ਦੇਖਤ ਹੈ, ਤੂੰ ਸਾਰੇ ਗੁਨਾਹ ਦੇਖਦਾ, ਪਾਪ ਦੇਖਦਾ, ਪਰ ਦੇਤ ਨਾ ਹਾਰੇ, ਫਿਰ ਵੀ ਤੇਰੀ ਦਇਆ ਦ੍ਰਿਸ਼ਟੀ ਦੇਣ ਤੋਂ ਹਟਦੀ ਨਹੀਂ, ਤੂੰ ਇਤਨਾ ਕੋਮਲ ਹੈ, ਤੂੰ ਇਤਨਾ ਸੀਤਲ ਹੈ। ਜਿੱਥੇ ਦਰਸ਼ਨ ਹੁੰਦੇ ਨੇ ਉਸਦੇ, ਉਸਦਾ ਨਾਦ ਸੁਣਾਈ ਦਿੰਦਾ, ਉਸਦੇ ਬੋਲਾਂ ਦੀ ਮਧੁਰਤਾ ਸੁਣਾਈ ਦਿੰਦੀ ਹੈ, ਜਿੱਥੇ ਉਸਦਾ ਰਸ ਮਿਲਦਾ, ਉੱਥੇ ਸਪਰਸ਼ਤਾ ਦੇ ਰਾਹੀਂ ਭਗਤਾਂ ਨੂੰ ਪਤਾ ਚੱਲਦਾ ਅਤੀ ਕੋਮਲ ਹੈ, ਅਤੀ ਕੋਮਲ ਹੈ, ਅਤੀ ਸ਼ੀਤਲ ਹੈ, ਅਤੀ ਸ਼ੀਤਲ ਹੈ। ਪਰਿਪੂਰਨ ਪਰਮਾਤਮਾ ਸਾਡੇ ਗਿਆਨ ਇੰਦਰੀਆਂ ਨੂੰ ਵਿਕਸਿਤ ਕਰੇ, ਅਸੀਂ ਵੇਖ ਸਕੀਏ, ਸੁਣ ਸਕੀਏ, ਰਸ ਮਾਣ ਸਕੀਏ ਔਰ ਸਪਰਸ਼ ਵੀ ਕਰ ਸਕੀਏ, ਉਸਦੀ ਕੋਮਲਤਾ ਅਤੇ ਸ਼ੀਤਲਤਾ ਦਾ ਵੀ ਆਨੰਦ ਮਾਣ ਸਕੀਏ। ਐਸੀ ਮਿਹਰਾਮਤ ਸਤਿਗੁਰ ਸਭ 'ਤੇ ਕਰਨ।